ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਾਵਕਾਰ।
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਇੱਕ ਜਗ੍ਹਾ ਬਾਹਰ ਉਜਾੜ ਚ ਬੀਆਬਾਨ ਚ ਬੈਠੇ ਸਨ ਤੇ ਉੱਥੇ ਇੱਕ ਆਦਮੀ ਮੰਨੇ ਤੇ ਬੈਠਾ ਪਰਮੇਸ਼ਰ ਨੂੰ ਗਾਲਾਂ ਦੇ ਰਿਹਾ ਸੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਨੂੰ ਭੇਜ ਕਰਕੇ ਉਹਨੂੰ ਬੁਲਾਇਆ ਆਪਣੇ ਪਾਸ ਕਿ ਜਿਮੀਦਾਰ ਮੰਨੇ ਤੋਂ ਉਤਰ ਕੇ ਆ ਗਿਆ ਪਾਸ ਆ ਕੇ ਨਮਸਕਾਰ ਕਰਕੇ ਬੈਠ ਗਿਆ। ਹਜ਼ੂਰ ਕਹਿਣ ਲੱਗੇ ਭਾਈ ਤੂੰ ਕੀ ਬੋਲਦਾ ਅੰਮ੍ਰਿਤ ਵੇਲੇ? ਕਹਿਣ ਲੱਗਾ ਜੀ ਰੱਬ ਨੂੰ ਗਾਲਾਂ ਕੱਢਣਾ ਕਿਉਂ ਕਿ ਮੇਰੇ ਪੁੱਤਰ ਸੀ ਸਾਰੇ ਮਾਰ ਲਏ, ਮੈਂ ਇਕੱਲਾ ਹੀ ਦੁੱਖ ਭੋਗਣ ਨੂੰ ਰਹਿ ਗਿਆ। ਇਸ ਤਰ੍ਹਾਂ ਦੇ ਵਚਨ ਕੀਤੇ, ਮੇਰਾ ਕੱਖ ਨਹੀਂ ਰਿਹਾ। ਮਹਾਰਾਜ ਸਾਹਿਬ ਕਹਿਣ ਲੱਗੇ ਤੈਨੂੰ ਕਰਤਾਰ ਪਾਸੋਂ ਭਾਈ 2000 ਰੁਪਇਆ ਦਵਾ ਦਿੰਦੇ ਹੈ, ਤੂੰ ਆਪਣੇ ਦੋਵੇਂ ਪੈਰ ਦੇ ਦੇ ਆਵਦੇ। ਕਹਿੰਦਾ ਜੀ ਤੁਰੂ ਮੈਂ ਕਹਿ ਦਿੰਦਾ। ਫਿਰ ਮਹਾਰਾਜ ਕਹਿੰਦੇ ਚੰਗਾ 4000 ਵਾਹਿਗੁਰੂ ਤੋਂ ਤੈਨੂੰ ਰੁਪਇਆ ਦਵਾ ਦਿੰਦੇ ਹੈ ਤੇ ਤੈਨੂੰ ਚਾਰੇ ਦੋਵੇਂ ਹੱਥ ਦੇ ਜੀ ਖਾਊ ਕਹਿ ਦਿੰਦਾ। ਫਿਰ ਮਹਾਰਾਜ ਕਹਿਣ ਲੱਗੇ ਚੰਗਾ ਤੈਨੂੰ 5000 ਰੁਪਇਆ ਕਰਤਾਰ ਤੋਂ ਦਵਾ ਦਿੰਦੇ ਹੈ ਤੇ ਤੂੰ ਜਵਾਨ ਦੇ ਦੇ ਮੈਂ ਬੋਲੂ ਕਹਿੰਦੇ ਨਾਲ। ਫਿਰ ਮਹਾਰਾਜ ਸਾਹਿਬ ਕਹਿਣ ਲੱਗੇ ਚੰਗਾ 1,00,000 ਰੁਪਇਆ ਕਰਤਾਰ ਦਵਾ ਦਿੰਦੇ ਅੱਖਾਂ ਦੇ ਦੇ। ਕਹਿੰਦੀ ਵੇਖੂ ਕਹਿੰਦੇ ਨਾ। ਮਹਾਰਾਜ ਕਹਿੰਦੇ ਚੰਗਾ 1,00,00,000 ਰੁਪਇਆ ਮਹਾਰਾਜ ਤੋਂ ਦਵਾ ਦਿੰਦੇ ਤੈਨੂੰ ਸਿਰ ਦੇ ਦੇ। ਕਹਿੰਦੀ ਮੈਂ ਜਿਉਂਦਾ ਨੀ ਰਹਿਣਾ, ਫਿਰ ਮੈਂ ਕਰੂ ਕੀ? ਮਹਾਰਾਜ ਸਾਹਿਬ ਨੂੰ ਉੱਥੇ ਜਨਮ ਸਾਖੀ ਤੁਕ ਆਉਂਦੀ ਹੈ, ਸਭ ਕੁਛ ਗੋਬਿੰਦ ਨੇ ਦਿਆ ਜਾਂ ਦੀਨੀ ਮਾਨਕ ਦੇ, ਸਾਧ ਸੰਗ ਹਰ ਭਜਨ ਕਰ ਜਨਮ ਸਫਲ ਕਰ ਲੇ। ਫਿਰ ਇਹ ਜਿਮੀਦਾਰ ਨੂੰ ਮੋਹ ਜਲੋ ਦੇਹ ਨੂੰ ਸਮਝ ਪਈ। ਹਜ਼ੂਰ ਨੂੰ ਉਸ ਵੇਲੇ ਕਿਹਾ ਵੀ ਮੋਹ ਬੜੀ ਪ੍ਰਬਲ ਚੀਜ਼ ਹੈ, ਇਹ ਤੂੰ ਔਖਾ ਹੋਵੇਗਾ ਇਸ ਮੋਹ ਚ ਪੈ ਕੇ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸ ਤਰ੍ਹਾਂ ਉਪਦੇਸ਼ ਦੇ ਕੇ ਚਲੇ ਗਏ। ਉਹ ਸਾਧ ਸੰਗਤ ਜੀ ਕਰਤਾਰ ਦੀ ਨੀਅਤ ਐਸੀ ਹੋਈ, ਉਹ ਜਿਮੀਦਾਰ ਦੇ ਪਰਿਵਾਰ ਕੋਈ ਨਹੀਂ ਸੀ, ਕੁਛ ਸਮਾਂ ਪਾ ਕੇ ਪਰਿਵਾਰ ਵਾਲਾ ਹੋ ਗਿਆ, ਪੁੱਤਰ ਵੀ ਹੋ ਗਏ, ਸਭ ਕੁਝ ਹੋ ਗਏ ਤੇ ਬਾਲਾ ਬੁੜਾ ਹੋ ਕੇ ਬਾਲੀ ਕਲਪਨਾ ਕਰਿਆ ਕਰੇ। ਉਹਨੂੰ ਕਲਪਨਾ ਕਰਦੇ ਨੂੰ ਵੇਖ ਕੇ ਮਹਾਰਾਜ ਕਹਿੰਦੇ ਬਾਬਾ ਭਜਨ ਕਰਿਆ ਕਰ। ਕਹਿਣ ਲੱਗਾ ਮਹਾਰਾਜ ਤੁਸੀਂ ਮੈਨੂੰ ਘਰ ਬਾਰ ਦਾ ਕੰਮ ਛਡਾਉਣ ਲੱਗੇ ਹੋ, ਮੈਂ ਜੇ ਨਾ ਪਹਿਰਾ ਦੇਵਾਂ ਨਾ ਇਹਨਾਂ ਨੂੰ ਪੁੱਤਰਾਂ ਨੂੰ ਕਹਾਂ ਤੇ ਕੰਮ ਨੀ ਕੱਖ ਵੀ ਕਰਦੇ। ਹਜ਼ੂਰ ਨੇ ਕਿਹਾ ਚੰਗਾ ਮੋਹ ਦੀ ਬੜੀ ਪ੍ਰਬਲਤਾ ਹੈ। ਉਸ ਅਧਿਕਾਰ ਚਲੇ ਗਏ, ਉਸੇ ਸਾਲ ਵਿੱਚ ਉਹ ਬਜ਼ੁਰਗ ਗੁਜ਼ਰ ਗਿਆ। ਗੁਜ਼ਰਨ ਵੇਲੇ ਸਾਧ ਸੰਗਤ ਜੀ ਉਹਦਾ ਸੰਕਲਪ ਇੱਕ ਬਲਦ ਕੋਈ ਨਰਮ ਸੀ ਘਰ ਦਾ, ਉਹਦੇ ਸੁਰਤ ਰਹੀ ਘਰ ਚ ਗਊ ਦਾ ਬੱਚਾ ਹੋ ਕੇ ਜੰਮ ਪਿਆ। ਜਿਸ ਵੇਲੇ ਜੰਮ ਪਿਆ ਤੇ ਜਦੋਂ ਵਗਣ ਵਾਲਾ ਹੋ ਗਿਆ, ਦੂਏ ਤੀਏ ਸਾਲ ਮਹਾਰਾਜ ਫੇਰ ਆਏ, ਉਹਨਾਂ ਦੇ ਲੜਕਿਆਂ ਨੂੰ ਮਹਾਰਾਜ ਦੀ ਸੇਵਾ ਕੀਤੀ, ਪਿਆਰ ਕੀਤਾ। ਮਹਾਰਾਜ ਕਿਹਾ ਤੁਹਾਡਾ ਬਜ਼ੁਰਗ ਕਿੱਥੇ ਹੈ ਭਾਈ? ਕਹਿੰਦੇ ਮਹਾਰਾਜ ਉਸੇ ਸਾਲ ਗੁਜ਼ਰ ਗਿਆ ਸੀ। ਮਹਾਰਾਜ ਨੇ ਵੇਖਿਆ ਇਹ ਤਾਂ ਬੈਲ ਬਣਿਆ ਹੋਇਆ ਖੜਾ ਹੈ। ਉੱਤੇ ਜਦੋਂ ਬੈਲ ਆਏ, ਮਹਾਰਾਜ ਦੀ ਸੁਰਤ ਨੂੰ ਜਗਾ ਕੇ ਕਿਹਾ ਤੈਨੂੰ ਮੁਕਤ ਕਰ ਦਈਏ। ਉਸ ਵੇਲੇ ਆਪਦਾ ਸਿਰ ਹਰਾਇਆ, ਕਹਿੰਦੇ 400 ਦਾ ਮੈਂ ਮਰ ਜੂੰ ਤੇ 400 ਹੋਰ ਇਹਨਾਂ ਨੂੰ ਖਰਚਣਾ ਪਊ, ਇਸ ਕਰਕੇ ਮਹਾਰਾਜ ਮੈਂ ਇੱਥੇ ਹੀ ਚੰਗਾ। ਸਤਿਗੁਰੂ ਸਾਹਿਬ ਬੜੇ ਹੱਸੇ। ਉਸ ਵੇਲੇ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਚਲੇ ਗਏ। ਚਲੇ ਜਾਣ ਤੋਂ ਮਹਾਰਾਜ ਨਿਗਾਹ ਚ ਪੈ ਗਿਆ ਸੀ, ਕਲਿਆਣ ਕਰਨੀ ਚਾਹੁੰਦੇ ਸੀ। ਦੁਬਾਰਾ ਫੇਰ ਆਏ ਤੇ ਕੁੱਤਾ ਬਣਿਆ ਹੋਇਆ ਬਲਦ ਬਣ ਕੇ ਬਗ ਕੇ ਮਰ ਗਿਆ। ਕੁੱਤਾ ਬਣਿਆ ਹੋਇਆ ਰੋਟੀਆਂ ਵਾਲੀਆਂ ਦੇ ਨਾਲ ਆਇਆ, ਦੇਖ ਕੇ ਕਿਹਾ ਤੈਨੂੰ ਮੁਕਤ ਕਰ ਦਈਏ। ਹਿਲਾਇਆ ਸਿਰ, ਕਹਿਣ ਲੱਗਾ ਮਾਂ ਕੰਨ ਹਿਲਾ ਕੇ, ਕਹਿੰਦਾ ਮਹਾਰਾਜ ਇਹ ਮੇਰੇ ਨੂੰਹਾਂ ਤੇ ਪੋਤ ਨੂੰਹਾਂ ਪੋਤੇ ਪੜੋਤੇ ਸਾਰੇ ਬੇਸੰਭਾਲ ਆ, ਰਾਤ ਨੂੰ ਕੋਈ ਵੀ ਰਾਖੀ ਨਹੀਂ ਕਰਦਾ, ਸਾਰੀ ਰਾਤ ਕੋਠੇ ਤੇ ਮੈਂ ਪਹਿਰਾ ਦਿੰਦਾ, ਨਹੀਂ ਤਾਂ ਚੋਰ ਚਕਾਰ ਲੈ ਜਾਣਾ, ਮੈਂ ਇੱਥੇ ਹੀ ਚੱਲਣਾ। ਫਿਰ ਉਹ ਸਤਿਗੁਰੂ ਚਲੇ ਗਏ। ਫਿਰ ਸੱਪ ਬਣ ਕੇ ਜਿੱਥੇ ਮਾਇਆ ਸੀ ਇਹਦੀ ਉੱਥੇ ਮਰਿਆ, ਉੱਥੇ ਸਾਧ ਸਿੰਘ ਜੀ ਸੱਪ ਬਣੇ ਨੂੰ ਇੱਕ ਵਾਰੀ ਇਹਦੇ ਕੋਈ ਜਿਹੜਾ ਔਲਾਦ ਚੋਂ ਆਦਮੀ ਸੀ ਪੜੋਤਾ ਜਾਂ ਉਦੋਂ ਵੀ ਨੀਵੇਂ ਥਾਂ ਉਹ ਰੋਇਆ ਤੇ ਮਾਈਆਂ ਬਾਹਰ ਗਈਆਂ ਸੀ। ਇਹ ਉਸ ਵੇਲੇ ਸਾਧ ਸੰਗਤ ਜੀ ਉਤਰਿਆ ਲਟੈਣ ਵਿੱਚੋਂ ਤੇ ਉਹ ਮੋਹ ਦੇ ਜਾਗੇ ਤੋਂ ਉਤਰਿਆ ਥੱਲੇ ਤੇ ਸੱਪ ਦਾ ਬੱਚੇ ਨਾਲ ਕੀ ਸੰਬੰਧ ਹੁੰਦਾ? ਉਹਨਾਂ ਲੋਕਾਂ ਨੇ ਵੇਖਿਆ ਉਦੋਂ ਵੀ ਲੜ ਨਹੀਂ ਗਿਆ, ਕਿਤੇ ਮਾਰਤਾ। ਮਾਰਨ ਤੋਂ ਫਿਰ ਸਾਧ ਸੰਗਤ ਜੀ ਇਹ ਮਿੱਟੀ ਦਾ ਜਿੱਥੇ ਪਾਣੀ ਗੁਲਦਾ ਸੀ ਜੂਠਾ, ਉੱਥੇ ਇੱਕ ਨਿੱਕਾ ਜਿਹਾ ਜੀਵ ਬਣ ਕੇ ਰਹਿਣ ਲੱਗਾ। ਸਤਿਗੁਰੂ ਸਾਹਿਬ ਜੀ ਫੇਰ ਫੇਰਾ ਪਾਇਆ ਜੀ ਕਲਿਆਣ ਕਰਨ ਵਾਸਤੇ। ਉਸ ਵੇਲੇ ਗੁਰੂ ਸੱਚੇ ਪਾਤਸ਼ਾਹ ਜਦੋਂ ਆਏ ਤੇ ਉਸ ਵਕਤ ਗਰੀਬ ਨਵਾਜ ਜੀ ਨੂੰ ਘਰ ਹੀ ਲੈ ਆਏ ਪ੍ਰੇਮੀ। ਮਹਾਰਾਜ ਵੀ ਇਹਦੀ ਕਲਿਆਣ ਕਰਨੀ ਚਾਹੁੰਦੇ ਸੀ। ਘਰ ਚ ਆਏ ਤੇ ਇਹਨਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਦਾ ਸਤਿਕਾਰ ਕੀਤਾ। ਭਾਈ ਮਰਦਾਨਾ ਬੈਠਾ ਸੀ, ਮਰਦਾਨੇ ਨੂੰ ਕਿਹਾ, ਮਰਦਾਨਿਆਂ ਆਹ ਪਾਣੀ ਗੰਦੇ ਚ ਜਿਹੜਾ ਜੀ ਜਿਹਾ ਪਿਆ ਚੱਕ ਲਿਆ। ਮਰਦਾਨੇ ਨੂੰ ਸਕੋਚਿਆ, ਕਹਿੰਦੇ ਸੁੱਚਾ ਪਾਣੀ ਹੱਥ ਤੇ ਪਾ ਲਿਆਂਗੇ। ਇਹ ਬਚਨ ਮੰਨ ਕੇ ਮਰਦਾਨੇ ਨੂੰ ਚੱਕ ਕੇ ਮਹਾਰਾਜ ਨੂੰ ਦਿੱਤਾ, ਉਹਦੇ ਤੇ ਜਲ ਛਿੜਕਿਆ ਮਰਦਾਨੇ ਦੇ ਹੱਥੋਂ ਹੱਥ ਤੇ ਹੱਥ ਤੇ ਜੀ ਨੂੰ ਲੈ ਕੇ ਇਹਨੂੰ ਦੱਸ ਰਹੀ, ਹੁਣ ਕੀ ਹਾਲ ਹੈ ਤੇਰਾ, ਮੋਹ ਦੇ ਮਾਰੇ ਨੂੰ ਕਿੰਨੇ ਜਨਮ ਤੈਨ ਤਾਰੇ ਹੈ, ਹੁਣ ਤੇਰੀ ਕਲਿਆਣ ਕਰ ਦੀਏ ਕਿ ਨਾ। ਉਸ ਵੇਲੇ ਨੇ ਰੋ ਕੇ ਕਿਹਾ, ਮਹਾਰਾਜ ਹੁਣ ਮੈਂ ਬੜਾ ਦੁਖੀ ਹੈ, ਮੇਰੀ ਮੁਕਤ ਕਰੋ। ਉਸ ਵਕਤ ਇਹ ਸ਼ਬਦ ਸਾਧ ਸੰਗਤ ਜੀ ਉਚਾਰਿਆ ਸੀ, ਤੇ ਉਹ ਐਸਾ ਪਵਿੱਤਰ ਸ਼ਬਦ ਹੈ ਜਿਸ ਨਾਲ ਉਹ ਕਈਆਂ ਜਨਮਾਂ ਚ ਫਿਰਦੇ ਭਟਕਦੇ ਦੀ ਮੁਕਤ ਕੀਤੀ ਹੈ। ਇਹ ਸਤਿਗੁਰੂ ਜੀ ਉਚਾਰਨ ਕਰਦੇ ਹਨ।
ਆਸਾ ਮਹੱਲਾ ਪਹਿਲਾ ਪੰਜ ਪਦੇ ਮੋਹ ਕੁਟੰਬ ਮੋਹ ਸਾਵਕਾਰ।
ਪੰਜਾਂ ਪੌੜੀਆਂ ਵਾਲੇ ਸ਼ਬਦ ਹੇਠਾਂ ਨੂੰ ਕਹੇ ਹੈ, ਦੋ ਸ਼ਬਦ ਹੋਣਗੇ ਪੰਜਾਂ ਪੌੜੀਆਂ।
ਮੋਹ ਕੁਟੰਬ ਮੋਹ ਸਾਵਕਾਰ
ਹਜ਼ੂਰ ਫਰਮਾਉਂਦੇ ਹਨ, ਪੰਜਾਂ ਪੰਜਾਂ ਪਦਾਂ ਪੌੜੀਆਂ ਵਾਲੇ ਸ਼ਬਦ ਹੈ। ਫੇਰ ਭਾਈ ਮੋਹ ਕੁਟੰਬ ਮੋਹ ਸਾਵਕਾਰ, ਜਿਹੜਾ ਕੁਟੰਬ ਇਸਤਰੀ ਤੋਂ ਵਧੇ ਹੋਏ ਪਰਿਵਾਰ ਦਾ ਮੋਹ ਹੈ, ਇਹ ਸਾਰਾ ਜਿਹੜਾ ਮੋਹ ਹੈ, ਮਹਾਰਾਜ ਕਹਿੰਦੇ ਇਹਦੇ ਚ ਜੀਵ ਮੋਹੇ ਪਏ ਹੈ। ਇਹ ਸਾਰਾ ਮੋਹ ਹੈ ਕਿ ਕਾਲਸੀ ਹੈ ਸਾਰੀ, ਸਾਰਿਆਂ ਦੇ ਮੂੰਹ ਨੂੰ ਕਲੰਕ ਲੱਗਾ ਹੋਇਆ ਹੈ, ਇਹ ਕਾਲਸ ਲੱਗੀ ਹੋਈ ਹੈ। ਇਸ ਕਾਲਸ ਵਿੱਚ ਕਾਲੇ ਮੂੰਹ ਸਾਰਿਆਂ ਦੇ ਹੋ ਗਏ ਹੈ, ਇਹ ਹਿਰਦੇ ਕਾਲੇ ਹੋਏ ਹੈ ਮੋਹ ਦੇ ਮਾਰੇ ਹੋਏ ਨੇ। ਇਸ ਪ੍ਰਕਾਰ ਇਸ ਮੋਹ ਦੀ ਜਿੰਨੀ ਕਾਰ ਸਾਰੀ ਕਰਦਾ ਕੁਟੰਬ ਮਿਸਰੀ ਪੁਤਲਾਦਕਾਂ ਦੇ ਵਧਿਆਂ ਦੇ ਉਹਦੇ ਮੋਹ ਚ ਪਿਆ ਹੋਇਆ, ਇਹ ਸਭ ਕਾਲੇ ਮਨ ਹੋ ਗਏ, ਕਾਲ ਸਲਾ ਛੱਡੀ ਹੈ।
ਮੋਹ ਤੁਮ ਤਜੋ ਸਗਲ ਵੇਕਾਰ,
ਜੇ ਪਿਆਰੇ ਹੋ ਮੋਹ ਦੇ ਤਾਈ ਤੁਸੀਂ ਤਿਆਗਣਾ ਕਰੋ। ਇਹ ਸਾਰੇ ਖੋਟੀਆਂ ਕਾਰਾਂ ਨੂੰ ਪੈਦਾ ਕਰਨ ਵਾਲਾ ਹੈ, ਮੋਹ ਦਾ ਮਾਰਿਆ ਹੈ ਜੀਵ ਦੇ ਕਿੰਨੇ ਜਨਮ ਧਾਰਦਾ ਹੈ।
ਮੋਹ ਅਰ ਭਰਮ ਤਜੋ ਤੁਮ ਵੀਰ,
ਇਹ ਮੇਰੇ ਵੀਰ ਭਰਾਵੋ, ਜਿਹੜਾ ਮੋਹ ਹੈ ਤੁਹਾਡੇ ਸਰੀਰਾਂ ਦੇ ਅੰਦਰ ਅਤੇ ਜਿਹੜਾ ਭਰਮ ਹੈ ਤੁਹਾਨੂੰ ਵਾਹਿਗੁਰੂ ਦੇ ਸਰੂਪ ਵੱਲੋਂ, ਇਹ ਦੋਵੇਂ ਤਿਆਗ ਦਿਓ, ਤੁਸੀਂ ਤਾਂ ਵੀਰ ਬਹਾਦਰ ਬਣ ਜਾਓਗੇ, ਤਾਂ ਤੁਸੀਂ ਸਾਡੇ ਭਰਾ ਹੋ ਤੇ ਅਸੀਂ ਤੁਹਾਨੂੰ ਵੀਰ ਬਹਾਦਰ ਬਣਾ ਦਿਆਂਗੇ, ਵਕਾਰਾਂ ਤੋਂ ਫਤਿਹ ਪਾ ਲਓਗੇ।
ਸਾਚ ਨਾਮ ਹਿਰਦੇ ਰਵੈ ਸਰੀਰ,
ਫਿਰ ਤੁਹਾਡੇ ਹਿਰਦੇ ਚ ਪਾਈ ਸੱਚਾ ਪਰਮੇਸ਼ੁਰ ਦਾ ਨਾਮ ਵੱਸ ਜਾਏਗਾ ਅਤੇ ਸਰੀਰ ਚ ਵੀ ਰੱਜ ਜਾਏਗਾ, ਗੁਰਮੁਖ ਰੋਮ ਰੋਮ ਹਰ ਪਿਆਰੇ ਵੀ, ਤੇ ਹਿਰਦੇ ਚ ਵੀ ਪਰਮੇਸ਼ੁਰ ਦੇ ਨਾਮ ਦਾ ਉਚਾਰਨ ਹੋ ਜਾਏਗਾ ਹਰ ਵਕਤ, ਜੇ ਤੁਸੀਂ ਮੋਹ ਨੂੰ ਤੇ ਭਰਮ ਨੂੰ ਛੱਡਦੇ ਹੋ। ਭਰਾਵੋ
ਰਹਾਉ ਸੱਚ ਨਾਮ ਜਾ ਨਵ ਨਿਧ ਪਾਈ,
ਜਦੋਂ ਤੁਸੀਂ ਸੱਚੇ ਨਾਮ ਦਾ ਜਾਪ ਕਰੋਗੇ, ਫਿਰ ਜਦੋਂ ਜਾਂ ਸੱਚਾ ਗੁਰਾਂ ਤੋਂ ਨਾਮ ਪ੍ਰਾਪਤ ਕਰਨਾ, ਜਿਵੇਂ ਅੰਮ੍ਰਿਤ ਦੇ ਚੂਰੇ ਨਾਮ ਆ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ, ਇਹ ਜਦੋਂ ਤੁਸੀਂ ਨਵ ਨਿਧ ਨਵ ਦਾ ਭਗਤੀ ਸਰਵਣ ਸਿਮਰਨ ਕੀਰਤਨ ਪਾਪ ਸੇਵਾ ਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ, ਇਹ ਨਵੇਂ ਨਿਧੀਆਂ ਰੂਪ ਤੁਸੀਂ ਜਦੋਂ ਮਹਾਰਾਜ ਸੱਚੇ ਨਾਮ ਦੀ ਨਵ ਨਿਧੀਆਂ ਖਜ਼ਾਨੇ ਨੂੰ ਪਾ ਲਿਆ,
ਰੋਵੈ ਪੂਤ ਨਾ ਕਲਪੈ ਮਾਈ,
ਫੇਰ ਸਾਧ ਸਿੰਘ ਜੀ ਰੋਵੈ ਪੂਤ ਨਾ ਕਲਪੈ ਮਾਈ, ਜਿੰਨਾ ਚਿਰ ਪੁੱਤ ਉਹਨਾਂ ਰਹਿੰਦਾ ਉਹਨਾਂ ਚਿਰ ਮਾਂ ਨੂੰ ਕਲਪਨਾ ਕਰਨੀ ਪੈਂਦੀ ਹੈ, ਇਸੇ ਪ੍ਰਕਾਰ ਪੁੱਤਰ ਮਨ ਹੀ ਰੋਵੇਗਾ ਫੇਰ, ਤੇ ਨਾ ਕਲਪੇ ਮਾਈ, ਮਾਂ ਕੌਣ ਬੁੱਧੀ, ਬੁੱਧੀ ਨੂੰ ਕਲਪਨਾ ਨਹੀਂ ਕਰਨੀ ਵੀ ਆਹ ਪਦਾਰਥ ਖਾ ਕੇ ਵੇਖ ਲੈ, ਆਹ ਵੀ ਪਦਾਰਥ ਲੈ ਲੈ, ਇਹ ਬੁੱਧੀ ਨੂੰ ਕਲਪਨਾ ਨਹੀਂ ਕਰਨੀ ਪਊਗੀ ਮਾਂ ਨੂੰ, ਜਦੋਂ ਮਨ ਵੀ ਪੁੱਤਰ ਰੋਵੂਗਾ ਨੀ, ਰੋਣ ਤੋਂ ਹਟ ਗਿਆ, ਰੋਵੈ ਪੂਤ ਨਾ, ਇਹ ਮਨ ਰੂਪੀ ਪੁੱਤਰ ਰੋਵੇਗਾ, ਇਹਨਾਂ ਕਲਪੇ ਮਾਈ, ਮਾਇਆ ਦੀ ਕਲਪਨਾ ਨਹੀਂ ਕਰੂਗਾ, ਇਹ ਇਸ ਕਰਕੇ ਫਿਰ ਰੋਵੇਗਾ ਨੀ, ਇਹਦੀਆਂ ਕਲਪਨਾ ਸਾਰੀਆਂ ਮਿਟ ਜਾਣਗੀਆਂ, ਰੋਵੈ ਪੂਤ ਨਾ ਕਲਪੈ ਮਾਈ, ਸਭ ਸੰਗਤ ਜੀ ਇਸ ਪ੍ਰਕਾਰ ਰੋਵੈ ਪੂਤ ਨਾ, ਜਦੋਂ ਮਨ ਰੂਪੀ ਪੁੱਤਰ ਨਾ ਰੋਵੇਗਾ, ਉਸ ਵੇਲੇ ਮਾਂ ਕੌਣ ਹੈ, ਈਸ਼ਰ, ਉਹਨੂੰ ਵੀ ਕਲਪਨਾ ਜਗਦੀ ਨਹੀਂ ਕਰਨੀ ਪਊਗੀ, ਇਹ ਮਨ ਮਨ ਨੂੰ ਬਣਾਉਣ ਵਾਸਤੇ ਗਲਤ ਰੱਖਦਾ ਹੈ। ਇਸੇ ਪ੍ਰਕਾਰ ਰੋਵੈ ਪੂਤ ਨੇ ਕਲਪੈ ਮਾਈ, ਕਹਿੰਦੇ ਰੋਵੈ ਪੂਤ ਨਾ, ਜਦੋਂ ਮਨ ਵਿਚਾਰ ਵਾਲਾ ਬਣ ਗਿਆ ਫਿਰ ਰੋਵੇਗਾ ਨੀ, ਨਾ ਕਲਪੈ ਮਾਈ, ਮਾਇਆ ਦੀ ਕਲਪਨਾ ਨਹੀਂ ਕਰੇਗਾ, ਰੋਵੈ ਪੂਤ ਨਾ, ਉਦੋਂ ਕਲਪਨਾ ਮਾਤਰ ਮਾਇਆ ਨੂੰ ਸਮਝ ਲਵੇਗਾ, ਫਿਰ ਇਹ ਕਲਪੀ ਹੋਈ ਈਸ਼ਰ ਦੀ ਹੈ, ਵਾਸਤੇ ਦੇ ਮਾਇਆ ਦਾ ਅਸਲੀ ਕੋਈ ਰੂਪ ਨਹੀਂ, ਸਰਜਰ ਦੁੱਖ ਰੂਪ ਹੈ, ਇਸ ਪ੍ਰਕਾਰ ਫਿਰ ਰੋਣਾ ਨਹੀਂ ਪਵੇਗਾ ਹਿਰਦੇ ਤਾਈ।
ਏਤ ਮੋਹ ਡੂਬਾ ਸੰਸਾਰ।
ਏਤ ਜਿਹੜਾ ਨੇਤਰਾਂ ਦਾ ਵਿਸ਼ਾ ਮੋਹ ਹੈ, ਇਹਦੇ ਚ ਸਾਰਾ ਸੰਸਾਰ ਹੀ ਡੁੱਬ ਰਿਹਾ ਹੈ।
ਗੁਰਮੁਖ ਕੋਈ ਉਤਰੈ ਪਾਰ।
ਕੋਈ ਗੁਰਮੁਖ ਹੈ ਜੋ ਅੰਮ੍ਰਿਤ ਨਾਮ ਦਾ ਸਿਮਰਨ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦਾ ਹੈ।
ਏਤ ਮੋਹ ਫਿਰ ਜੂਨੀ ਪਾਰ।
ਇਹ ਦੇਹਾਂ ਆਦਿਕਾਂ ਦੇ ਮੋਹ ਕਰਕੇ ਹੀ, ਇਹ ਸਰੀਰਾਂ ਦੇ ਮੋਹ ਕਰਕੇ ਹੀ, ਇਹ ਜਿਹੜਾ ਸੰਸਾਰ ਦਾ ਵਿਸਰਿਆ ਵਿਸ਼ਾ ਹੈ, ਇਹਦੇ ਚ ਮੋਹ ਕਰਨੇ ਕਰਕੇ ਹੀ ਫਿਰ ਜੂਨਾਂ ਵਿੱਚ ਇਹ ਪਾਇਆ ਜਾਂਦਾ ਹੈ।
ਮੋਹੇ ਲਾਗਾ ਜਮ ਪੁਰ ਜਾ,
ਮੋਹੇ ਚ ਲੱਗਾ ਹੈ ਜਮਾਂ ਦੀ ਪੁਰੀ ਜਾਂਦਾ ਹੈ।
ਗੁਰ ਦੀਖਿਆ ਲੈ ਜਪ ਤਪ ਕਮਾਹ।
ਜੇ ਤਾਂ ਗੁਰੂ ਸਾਹਿਬ ਦੀ ਸਿੱਖਿਆ ਲੈ ਲਵੇ ਤੇ ਜਪ ਬਾਣੀ ਨਾਲ ਕਰ ਲਵੇ, ਤਪ ਸਰੀਰ ਨਾਲ ਸੇਵਾ ਕਮਾ ਲਵੇ,
ਨਾ ਮੋਹ ਟੁੱਟੈ ਨਾ ਥਾਏ ਪਾਹੇ।
ਜੇ ਫਿਰ ਇਹ ਨਾਮ ਪੁਰਖ ਦਾ ਮੋਹ ਟੁੱਟ ਜਾਵੇ ਫਿਰ ਨਹੀਂ ਇਹ ਥਾਂ ਪਾ ਸਕਦਾ, ਜ਼ਰੂਰ ਸਰੂਰ ਦੀ ਥਾਂ ਪਾ ਲੈਂਦਾ। ਜੇ ਨਾਮ ਪੁਰਸ਼ ਦਾ ਮੋਹ ਟੁੱਟ ਜੇ ਨਾ ਇਹਦੇ ਅੰਦਰੋਂ, ਫਿਰ ਨਹੀਂ ਥਾਂ ਪਾਉਂਦਾ ਇਹ ਨਰਕਾਂ ਦਾ, ਅਤੇ ਨਹੀਂ ਇਹ ਥਾਂ ਪਾਉਂਦਾ ਜੂਨਾਂ ਦਾ, ਇਹ ਮੁਕਤ ਹੋ ਜਾਂਦਾ। ਤੇ ਜਿੰਨਾ ਚਿਰ ਨਾ ਮੋਹ ਟੁੱਟਾ, ਜਿੰਨਾ ਚਿਰ ਮੋਹ ਨਹੀਂ ਇਹਦੇ ਅੰਦਰ, ਤਾਂ ਗੁਰੂ ਸਾਹਿਬ ਦੀ ਸਿੱਖਿਆ ਲੈ ਲੈਂਦਾ। ਜਦ ਤੱਕ ਭਾਵੇਂ ਕਮਾ ਕੇ ਵੇਖਦਾ ਹੈ ਪਰ ਧਾਰਨਾ ਨਹੀਂ ਕਰਦਾ ਦਿਲ ਚ। ਜੇ
ਨਾ ਮੋਹ ਟੁੱਟੈ ਨਾ ਥਾਏ ਪਾ,
ਜਿੰਨਾ ਚਿਰ ਮੋਹ ਨਹੀਂ ਟੁੱਟਦਾ ਉਹਨੇ ਚਿਰ ਸਰੂਪ ਰੂਪੀ ਥਾਂ ਨਹੀਂ ਪਾ ਸਕਦਾ। ਜੂਨਾਂ ਵਿੱਚ ਆਉਂਦਾ ਰਹਿੰਦਾ, ਭਟਕਦਾ ਫਿਰਦਾ ਰਹਿੰਦਾ, ਮੁਕਤ ਨਹੀਂ ਹੋ ਸਕਦਾ। ਮੋਹ ਟੁੱਟੇ ਤਾਂ ਗੁਰੂ ਸਾਹਿਬ ਦੀ ਕਮਾਈ ਕੀਤੀ, ਜਦ ਤੱਕ ਕਮਾਵੇ ਨਾ। ਜੇ ਮੋਹ ਹੈ ਜੇ ਤਾਂ ਕਮਾਈ ਇਹਦੀ ਕਾਹਦੀ ਹੈ। ਸੋ ਇਸ ਕਰਕੇ ਨਿਰਮੋਹ ਹੋ ਕੇ ਸਿਮਰਨ ਕਰੇ ਤੇ ਫੇਰ ਇਹਦਾ ਸਭ ਕੁਝ ਸਫਲਾ ਹੁੰਦਾ ਹੈ। ਨਾ ਮੋਹ ਟੁੱਟੈ, ਜਿਨ੍ਹਾਂ ਦੇ ਨਾ ਪੁਰਖਾਂ ਦੇ ਮੋਹ ਟੁੱਟ ਜਾਂਦਾ ਹੈ,
ਨਾ ਥਾਏ ਪਾਏ,
ਉਹ ਪੁਰਖ ਸਰੂਪ ਰੂਪੀ ਥਾਂ ਨੂੰ ਪਾ ਲੈਂਦੇ ਹੈ, ਉਹ ਮੁਕਤ ਹੋ ਜਾਂਦੇ ਹਨ।
ਨਦਰ ਕਰੇ ਤਾਂ ਇਹੋ ਮੋਹ ਜਾਏ।
ਨਾਰਦ ਸਾਹਿਬ ਕਿਰਪਾ ਦ੍ਰਿਸ਼ਟੀ ਕਰਨ ਤਾਂ ਇਹ ਹਿਰਦੇ ਦੇ ਅੰਦਰ ਮੋਹ ਦੀ ਨਿਵਰਤੀ ਹੁੰਦੀ ਹੈ, ਮਿਟਦਾ ਹੈ।
ਨਾਨਕ ਹਰ ਸਿਉ ਰਹਿ ਸਮਾਏ।
ਸਾਹਿਬ ਜੀ ਕਹਿੰਦੇ ਨੇ ਫੇਰ ਭਾਈ ਹਰੀ ਅਕਾਲ ਪੁਰਖ ਦੇ ਵਿੱਚ ਇਹ ਪੁਰਖ ਸਮਾਇਆ ਰਹਿੰਦਾ, ਅਭੇਦ ਹੋ ਜਾਂਦਾ, ਜੰਮਣ ਮੰਤ ਰਹਿਤ ਹੋ ਜਾਂਦਾ, ਐਸੀ ਕਿਰਪਾ ਹੁੰਦੀ ਹੈ।
ਆਸਾ ਮਹੱਲਾ ਪਹਿਲਾ। ਨਦਰ ਕਰੇ ਤਾਂ ਇਹੋ ਮੋਹ ਜਾਏ, ਨਾਨਕ ਹਰ ਸਿਉ ਰਹਿ ਸਮਾਏ।
ਵਾਹਿਗੁਰੂ ਕਾ ਖਾਲਸਾ।
ਆਸਾ ਮਹੱਲਾ ਪਹਿਲਾ।
ਆਪ ਕਰੇ ਸੱਚ ਅਲਖ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਅੰਤਰਜਾਮੀ ਗਰੀਬ ਨਵਾਜ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਾਵੀ ਦੇ ਕਿਨਾਰੇ ਬੈਠ ਕੇ ਸੰਗਤਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਗਰੀਬ ਨਵਾਜ ਫਰਮਾਉਂਦੇ ਹਨ, ਹੇ ਪਿਆਰਿਓ, ਆਪ ਕਰੇ ਸੱਚ ਲੱਖ ਅਪਾਰ। ਸਾਰੀ ਸ੍ਰਿਸ਼ਟੀ ਨੂੰ ਆਪ ਹੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਲਣਾ ਕਰਨ ਵਾਲਾ ਹੈ, ਆਪ ਹੀ ਪਰਲੋ ਕਰਨ ਵਾਲਾ ਹੈ, ਆਪ ਹੀ ਸੁਤੰਤਰ ਸਾਰੇ ਕਾਰੋ ਵਿਹਾਰ ਨੂੰ ਕਰਦਾ ਹੈ, ਤੇ ਆਪ ਸੱਚਾ ਹੈ। ਸੱਚਾ ਨਾਸ਼ ਹੋ ਰਿਹਾ ਤਾਂ ਤ੍ਰਿਕਾਲ ਵਾਹ ਦਿੱਤੇ ਸਤੁੱਤ ਨੂੰ, ਤਿੰਨਾਂ ਕਾਲਾਂ ਚ ਨਾਸ਼ ਨਹੀਂ ਹੁੰਦਾ, ਉਹ ਫਿਰ ਅਲੱਖ ਹੈ। ਸਤਿਗੁਰੂ ਸਾਹਿਬ ਤੋਂ ਬਗੈਰ ਉਹ ਸਰੂਪ ਲਖਿਆ ਨਹੀਂ ਜਾਂਦਾ ਹੈ, ਅਤੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਹਉ ਪਾਪੀ ਤੂੰ ਬਖਸ਼ਣ
ਹਾਰ। ਸੱਚੇ ਪਾਤਸ਼ਾਹ ਅਸੀਂ ਉਹਦੇ ਨਾਲ ਸੁਰਤ ਕਿਵੇਂ ਜੋੜੀਏ? ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ ਕਿ ਹੇ ਮਹਾਰਾਜ, ਮੈਂ ਤਾਂ ਉਗਣਾ ਵਾਲਾ ਪਾਪੀ ਹਾਂ, ਤੂੰ ਬਖਸ਼ਣ ਹਾਰਾ ਬਖਸ਼ਿੰਦਾ, ਕਿਰਪਾ ਕਰ ਬਖਸ਼ ਲੈ।
ਤੇਰਾ ਭਾਣਾ ਸਭ ਕੁਛ ਹੋਵੇ।
ਮਹਾਰਾਜ ਤੇਰਾ ਜੋ ਰਜਾ ਹੈ, ਭਾਣਾ ਹੈ, ਸੰਸਾਰ ਅੰਦਰ ਹੁਕਮ ਅਨੁਸਾਰ ਹੈ, ਸਭ ਕੀ ਵਰਤਾਰਾ ਵਰਤ ਰਿਹਾ ਹੈ।
ਮਨ ਹੱਠ ਕੀਚੈ ਅੰਤ ਵਿਗੂ।
ਜੋ ਤੇਰੀ ਰਜਾ ਤੋਂ ਉਲਟ ਅਸੀਂ ਕਰਨਾ ਚਾਹੀਏ ਕਿ ਐਂ ਕਰ ਲਈਏ, ਇਹ ਮਨ ਦੇ ਹੱਠ ਨਾਲ ਕਰਨੇ ਕਰਕੇ ਅੰਤ ਨੂੰ ਖਰਾਬ ਹੋਣਾ ਪੈਂਦਾ ਹੈ, ਗੁਆਉਣਾ ਪੈਂਦਾ ਹੈ। ਮਨ ਦਾ ਹੱਠ ਹੀ ਅੰਤ ਨੂੰ ਖਰਾਬ ਕਰਦਾ ਹੈ। ਇੱਕ ਪੁਰਖ ਦੇ ਤਾਰੇ
ਮਨ ਮੁਖ ਕੀ ਮਤ ਕੂੜ ਵਿਆਪੀ।
ਜਿਹੜੇ ਮਨੁੱਖ ਲੋਕ ਹੈ, ਰਹਾ ਜਾ ਰਹਾ ਵਿਸ਼ਰਾਮ ਦੇ ਕੇ ਫਰਮਾਉਂਦੇ ਹੈ, मनमुखा की जी बुद्ध है वह कूड़ झूठे पदार्थों कूड़ बोलन व्यापी लगी हुई है।
बिन हर सिमरन पाप संतापी,
हरी दे सिमरन तो बगैर जो कुछ करीदा है ओदे च औगुणी औगुण होंगे। ते किसे नूं दुख देईदा संताईदा है या पाप करीदे या भली प्रकाश कटीदा सड़ीदा है इहो क्लेश पै रहिंदे महाराज दे भजन तो बिना।
त्याग लाहा किस लेवो,
खोटी मत है भाई, पैड़े आचार करने मन दे कौन कमाता है लीनी, पर द्वारा निंदा रस रचियो राम भगत ने कीनी। इस गुरमत का त्याग करके लाहा कोई गुरमत द्वारा आत्मा की प्राप्ति का लेना करो।
जो उपजा सो अलाखा पेव हो,
जो पैदा होया है ये सब अंतर्यामी अकाल पुरख वाहिगुरु की सत्ता दे आसरे है। अते सो ओहो ही सारयां दे अशुद्ध मन करके अलख है। अते अपेवो गुरां तो बगैर ओहदा भेत नहीं पाया जांदा। जे तुसी भेत पाउणा चाहुंदे हो जो उत्पन्न हो रहा है वह परमेश्वर अंतरयामी आप ही आप दी सत्ता दे आसरे सब कुछ कर रहा है, पर गुरु साहब तो बगैर ओहदा भेत नहीं लगदा। ते अलख स्वरूप लख्या नहीं जांदा अशुद्ध मन करके।
ऐसा हमारा सखा सहाई,
यह जो परमेश्वर जी के लक्षण होंगे वो साडा सखा माता के गर्भ का है। ऐस लोग की भी सहायता करने वाला है, सखा प्यारा सहायक है।
गुर हर मिलिया भगत दृढ़ाई,
गुरु अकाल पुरख आप ही मिलिया साडे ताई। अपरंपर पारब्रह्म परमेश्वर नानक गुर मिलिया सोई जियो, उन्होंने हरि ने आप ही कृपा करके आपकी भाव भक्ति दृढ़ कराई है। दिल के
सगली सौदी टोटा आवे,
गुरमत द्वारा दात प्राप्त हुई है कि सारे सौदे कोई जप कर लो तप कर लो स्वर्ग की प्राप्ति कर लो ब्रह्म लोक च चले जाओ। श्लोक समीप स्वरूप सुरज मुक्तियां दे अधिकारी सरगुण वस्ता दे बनन की यतन करो। सारे सौदा च घाटा ही आंदा है टोटा ही आंदा है।
नानक राम नाम मन भाव,
इस करके परमेश्वर का जेड़ा नाम है रमंती रामा रमिया है जो राम है सतगुरु जी कहिंदे है साडे मन च तां उहो ही पाउंदा है। होर सारे किते भी चले जाओ सबना थां च घाटा ही घाटा है। बकुंठ विच रहण वाले जय विजय नूं सरकारकां श्राप दे के राक्ष बनाता सी, उन्हां नूं भी क्रोध तपाता सी बिकुंठ विच भी, अते फिर विष्णु जी नाल दे चरण दिखा के शांत कीता सी। इउं सारिआं सौदां च टोटा ही आउंदा है, परमेश्वर दा नाम ही साडे मन चंगा लगदा है।
आसा महला पहला चौप दे विद्या विचारी तां पर उपकारी,
सतगुरु साहिब जी दे पास है कईआं चीजां दे निर्णय करन वास्ते अधिकारियां नूं बेनती कीती, चौं पौड़ियां वाले शब्द मारा उचारदे हन।
विद्या विचारी तां पर उपकारी,
महाराज कहिंदे विद्या विचारी हुई तां भाई सफली है जे परोपकारी होवे। जे किसे दूसरे दे उपकार करे सहायता करे तां तां विद्या विचारी होई है, जे परोपकार ही नहीं करता तो विद्या काहदी विचारी। अनपढ़ समझना चाहिए उस पुरख दे ताई। विद्या विचारी उन्होंने विद्या सारी विचार ली है, चारे वेद छे शास्त्र अठारह पुराण सताई स्मृतियां, जे परोपकारी हो गया है। जे परोपकारी है तां तां सारियां विद्या उन्हें विचार लिया, ब्रह्म विद्या आदिक पदार्थक विद्या आदिक सबना दी उन्हें विचार प्राप्त हुई है।
जा पंच राशी ता तीर्थवासी,
ये साध संग जी पंजे सत्संतोख दया धर्म विचार इन्हों दी रासे दे पास है ता तीर्थां दे वसन वाला जानना करो। या पंजे जिन्हां ने विशेष शब्द स्पर्श रूप रस गंध इन्हां नूं रास सच्याई जी जांदा, पंजे ज्ञान इंद्रियां नूं अखां नाल महाराज का सरूप ही वेखदा, कन्नां नाल महाराज जासी सुणदा, रसना नाल उसे दे गुण ही गाउंदा है। इस प्रकार पैरां नाल सुसंग चल के मिलदा, हथां नाल टहल करदा है। जे पंजे इंद्रिये रास कर ले है तां तीर्थां ते वसण वाला समझो हमेशा तीर्थ ते वसदा है। जां पंच रासी ਜਿਨ੍ਹਾਂ ਦੇ ਪੰਜੇ ਗਿਆਨ ਇੰਦਰੀ ਰਾਸ ਸਚਿਆਈ ਚ ਆ ਗਏ ਹੈ, ਤਾਂ ਉਹ ਆਤਮਾਨੰਦ ਰੂਪੀ ਤੀਰਥ ਤੇ ਵਸਣ ਵਾਲਾ ਹੈ।
ਘੁੰਗਰੂ ਵਾਜੈ ਜੇ ਮਨ ਲਾਗੈ,
ਘੁੰਗਰੂ ਆਦਿਕਾਂ ਦੇ ਵਾਜੇ ਨਿਰਤਕਾਰੀ ਕਰਨ ਵੇਲੇ ਪੈਰਾਂ ਨੂੰ ਬੰਨ ਕੇ ਵਜਾਉਂਦੇ ਹੁੰਦੇ ਹੈ। ਮਹਾਰਾਜ ਕਹਿੰਦੇ ਨੇ ਘੁੰਗਰੂ ਆਦਿਕਾਂ ਦਾ ਵਾਜਾ ਇਹ ਹੈ ਭਾਈ ਵੱਜਣਾ,
ਜੇ ਮਨ ਲੱਗ
ਜੇ ਪਰਮੇਸ਼ਰ ਚ ਮਨ ਲੱਗ ਜੇ ਤਾਂ ਉਹਦੇ ਸਾਰੇ ਘੁੰਗਰੂ ਆਦਿਕਾਂ ਦੇ ਵਾਜੇ ਵੱਜ ਪਏ, ਸਾਰੇ ਉਹਨਾਂ ਨੂੰ ਵਾਜੇ ਵਜਾ ਲਏ, ਕੋਈ ਵਾਜੇ ਚ ਕਮੀ ਨਹੀਂ ਰਹੀ। ਮਹਾਰਾਜ ਕਹਿੰਦੇ ਘੁੰਗਰੂ ਨਾਲ ਘੋਰੜੂ ਜਦੋਂ ਵੱਜਦਾ ਹੁੰਦਾ ਨਾ ਆਦਮੀ ਦਾ ਅੰਤ ਦਾ ਸਮੇਂ ਦਾ, ਜੇ ਉਦੋਂ ਵੀ ਵਾਹਿਗੁਰੂ ਚ ਮਨ ਲੱਗ ਜਾਵੇ ਅੰਤ ਦੇ ਸਮੇਂ ਵੀ ਇੱਕ ਚਿੱਤੀਆਂ ਇੱਕ ਛਿਣ ਧਿਆਇਓ ਕਾਲ ਫਾਸ ਕੇ ਬੀਚ ਨ ਆਇਓ। ਹਾਂਜੀ,
ਤਾਂ ਜਬ ਕਹਾ ਕਰੇ ਮੋਹ ਸਿਉ ਆਗੈ,
ਜੇ ਉਦੋਂ ਮਨ ਲੱਗ ਜੇ ਘੋਰੜੂ ਵੱਜਣ ਵੇਲੇ ਵੀ ਪਹਿਲਾਂ ਲੱਗਾ ਹੋਏ ਤਾਹੀਂ ਲੱਗੂ ਨਾ ਉਸਦਾ, ਤਾਂ ਫਿਰ ਜਬ ਸਾਨੂੰ ਅੱਗੇ ਪਰਲੋਚ ਕੀ ਕਰ ਸਕੇਗਾ, ਕੋਈ ਡਰ ਨੀ ਜਾਂਦਾ ਵੀ ਹੈ।
ਰਹਾਉ ਆਸ ਨਿਰਾਸੀ ਤਾਂ ਸੰਨਿਆਸੀ,
ਸੰਨਿਆਸੀ ਤਾਂ ਹੋ ਸਕਦਾ ਹੈ ਜਿਹਦੀਆਂ ਆਸਾਂ ਸੁੰਨ ਹੋ ਜਾਣ, ਸਾਰੀਆਂ ਆਸਾਂ ਮੁੱਕ ਜਾਣ। ਜੇ ਆਸਾ ਦੁਨੀਆਂ ਤੋਂ ਨਿਰਾਸੀ ਚਿੱਤ ਦੀ ਵਿਰਤੀ ਹੈ ਤਾਂ ਸੰਨਿਆਸੀ ਹੈ, ਜੇ ਦੁਨੀਆਂ ਦੀ ਆਸਾ ਬਾਹਲੀ ਬਣੀ ਹੋਈ ਹੈ ਤਾਂ ਸੰਨਿਆਸੀ ਨਹੀਂ ਹੈ।
ਜਾਂ ਜਤ ਜੋਗੀ ਤਾਂ ਕਾਇਆ ਭੋਗੀ,
ਜੇ ਜਤ ਸਤ ਰੱਖਦਾ ਤਾਂ ਜੋਗੀ ਹੈ, ਜਤ ਤੋਂ ਬਿਨਾਂ ਜੋਗ ਕੀ ਹੈ। ਬ੍ਰਹਮਚਰਿ ਤੋਂ ਬਗੈਰ ਚਿੱਤ ਦੀ ਵਿਰਤੀ ਇਕਾਗਰ ਨਹੀਂ ਹੁੰਦੀ। ਜਿਹਦੀ ਦੇਹ ਦੇ ਅੰਦਰ ਬਾਹਲੀ ਮੈਲ ਦੋਸ਼ ਹੋਵੇ ਉਹ ਬੁਝਿਆ ਜਾਂ ਚਿੱਤ ਉਹਦਾ ਰਹਿੰਦਾ ਹੈ ਤੇ ਸਮਝ ਨਹੀਂ ਉਹਨੂੰ ਕੋਈ ਹੁੰਦੀ ਕਿਸੇ ਪ੍ਰਕਾਰ ਦੀ, ਇਉਂ ਠੱਠਾ ਜਾ ਚਿੱਤ ਰਹਿੰਦਾ ਹੈ। ਜਿਹਦੇ ਅੰਦਰ ਖੂਨ ਜ਼ਿਆਦੇ ਹੋਵੇ ਉਹ ਚੰਚਲ ਵਾਲਾ ਰਹਿੰਦਾ ਹੈ, ਜਿਹਦੇ ਅੰਦਰ ਬ੍ਰਹਮਚਰਜ ਕਾਇਮ ਉਹ ਧੀਰਜ ਵਾਲਾ ਹੁੰਦਾ, ਟਿਕਾ ਵਾਲਾ ਹੁੰਦਾ, ਇਹ ਗੁਣ ਹੁੰਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਜਤ ਹੈ ਤਾਂ ਜੋਗੀ ਹੈ, ਜੇ ਜਤ ਨਹੀਂ ਤਾਂ ਜੋਗੀ ਕਾਹਦਾ, ਅੱਗੇ ਪਾਛੇ ਰੋਗੇ ਭੂਤ ਜੋਗੀ ਗ੍ਰਹੀ ਜਟਾਂ ਬਭੂਤ, ਜੋਗੀ ਥੋੜੋ ਹੋ ਸਕਦੇ ਗ੍ਰਿਸ਼ਤੀ ਹੈ ਉਹ। ਇਸੇ ਪ੍ਰਕਾਰ ਫਰਮਾਉਂਦੇ ਹਨ
ਜਾਂ ਜਤ ਜੋਗੀ ਤਾਂ ਕਾਇਆ ਭੋਗੀ,
ਜੇ ਜਦ ਬ੍ਰਹਮਚਰਜ ਹੈ ਤਾਂ ਜੋਗੀ ਹੈ, ਪਰਮੇਸ਼ਰ ਜੁੜਿਆ ਹੋਇਆ ਸਮਝਣਾ ਚਾਹੀਦਾ ਹੈ
ਤਾਂ ਕਾਇਆ ਭੋਗੀ।
ਜੇ ਜਤ ਹੈ ਨੀ ਤਾਂ ਉਹਦੀ ਕਾਇਆ ਭੋਗੀਆਂ ਦੀ ਗ੍ਰਸਤੀਆਂ ਦੀ ਨਹੀਂ ਆਈ ਹੈ, ਉਹ ਭੋਗਾਂ ਚ ਫਸਿਆ ਹੋਇਆ ਹੈ, ਹਰ ਵਕਤ ਕਾਇਆ ਉਹਨਾਂ ਦੇ ਭੋਗਾਂ ਨੂੰ ਖਾ ਲਈ ਹੈ। ਭਰਤੀ ਜੀ ਨੇ ਕਿਹਾ ਭੁਗਤਾ ਜਾਨ ਭੋਗ ਮੈਂ ਭੋਗੇ, ਉਲਟਾ ਭੋਗਣ ਭੋਗਿਓ ਮੋਹੇ। ਕਹਿੰਦੇ ਮੈਂ ਭੋਗਣ ਵਾਲਾ ਜਾਣ ਕੇ ਭੋਗਾਂ ਨੂੰ ਭੋਗਿਆ ਹੈ, ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਭੋਗਾਂ ਨੇ ਮੈਨੂੰ ਅੰਤ ਨੂੰ ਉਲਟਲਾ ਭੋਗ ਲਿਆ। ਮਹਾਰਾਜ ਕਹਿੰਦੇ ਆਪ ਹੀ ਨੇ ਭੋਗ ਭੋਗ ਕੇ ਪਸਮਣ ਭੋਗ ਸਦਾਇਆ, ਆਪਣੇ ਆਪ ਦਾ ਹੀ ਭੋਗ ਪਾ ਜਾਂਦਾ। ਕਹਿੰਦਾ ਮੈਂ ਭੋਗਾਂ ਨੂੰ ਭੋਗਦਾ, ਅੰਤ ਨੂੰ ਪਸਦਾ ਮਾੜਾ ਹੋ ਜਾਂਦਾ, ਜੀਵ ਆਤਮਾ ਤੁਰ ਜਾਂਦਾ, ਇਹ ਹਾਲਤ ਹੁੰਦੀ ਹੈ। ਤਾਂ ਕਾਇਆ ਭੋਗੀ, ਤਾਂ ਕਾਇਆ ਦੇ ਅੰਦਰ ਦੁਨੀਆਂ ਦੇ ਸੁਖਾਂ ਦੇ ਭੋਗਣ ਵਾਲਾ ਇਹ ਜੇ ਜਤ ਨਹੀਂ ਹੈ ਤੇ ਕਾਇਆ ਭੋਗੀ, ਤਾਂ ਕਾਇਆ ਬੁੱਧੀ ਦੇ ਅੰਦਰ ਹੈ ਉਹ ਬ੍ਰਹਮਾਨੰਦ ਦੇ ਤਾਂ ਹੀ ਭੋਗਦਾ ਹੈ। ਜੇ ਜਤ ਹੈ ਯੋਗ ਜੁੜਿਆ ਹੋਇਆ ਪ੍ਰਵੇਸ਼ ਚਿੱਤ,
ਦਇਆ ਦਿਗੰਬਰ ਦੇਹ ਵਿਚਾਰੀ,
ਜੋਗੀ ਤਾਂ ਕਾਇਆ ਭੋਗੀ। ਜੇ ਜਤ ਆਦਿਕ ਕਾਇਮ ਹਨ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ, ਸੋ ਇਸ ਪ੍ਰਕਾਰ ਦਾ ਤਾਂ ਜੋਗੀ ਹੈ ਤੇ ਤਾਂ ਕਾਇਆ ਭੋਗੀ, ਤਾਂ ਕਾਇਆ ਦੇ ਅੰਦਰ ਉਹ ਯੋਗਾਨੰਦ ਦੇ ਤਾਂ ਹੀ ਬ੍ਰਹਮਾਨੰਦ ਤਾਂ ਹੀ ਫਿਰ ਭੋਗੇਗਾ, ਮਾਣੇਗਾ ਬੁੱਧੀ ਦੇ ਅੰਦਰ।
ਦਇਆ ਦਿਗੰਬਰ ਦੇਹ ਵਿਚਾਰੀ,
ਦਇਆ ਦੇਹ ਦੇ ਅੰਦਰ ਜਿਨ੍ਹਾਂ ਨੇ ਵਿਚਾਰਨ ਕੀਤੀ ਹੈ ਉਹਦੀ ਦਿਗੰਬਰ ਦੇਹ ਹੈ। ਦਿਗੰਬਰ ਦਸੋ ਦਿਸ਼ਾ ਦਾ ਜਿਹੜਾ ਵਸਤਰ ਪਹਿਰੇ, ਕੋਈ ਚੀਜ਼ ਨਾਲ ਫਲੰਗਾ ਹੋਵੇ ਉਹਨੂੰ ਦਿਗੰਬਰ ਕਹਿੰਦੇ ਹੈ। ਦਿਗ ਨਾ ਦਸੋ ਦਿਸ਼ਾ ਦੇ ਅੰਬਰ ਵਸਤਰ ਪਹਿਰਨ ਵਾਲਾ ਜਿਹੜਾ ਹੋਵੇ, ਮਹਾਰਾਜ ਕਹਿੰਦੇ ਹਨ ਜੇ ਤਾਂ ਪਰਮੇਸ਼ਰ ਦੀ ਵਿਚਾਰ ਹਿਰਦੇ ਵਿੱਚ ਆਈ ਹੋਈ ਹੈ ਤੇ ਵਿਚਾਰ ਕਰਕੇ ਦਇਆ ਕਰਦਾ ਹਰੇਕ ਦੀਆਂ ਦੇ ਜੀਆਂ ਦੇ ਉੱਤੇ, ਤਾਂ ਉਹਦੀ ਦਿਗੰਬਰ ਦੀ ਦੇਹ ਸਮਝਣੀ ਚਾਹੀਦੀ ਹੈ। ਨਹੀਂ ਤਾਂ ਸਾਧ ਸੰਗਤ ਜੀ ਦੇਹ ਵਿੱਚ ਹੀ ਫਸਿਆ ਹੋਇਆ, ਕਿਆ ਨਾਂਗੇ ਕਿਆ ਵਾਧੇ ਚਾਮ ਜਵਨੀ ਚੀਨ ਆਤਮ ਰਾਮ। ਸੋ ਦਇਆ ਦੇ ਦਇਆ ਦਾ ਵਿਚਾਰ ਕਰਨਾ ਦੇਹ ਦੇ ਅੰਦਰ ਹੈ, ਇਹ ਉਹ ਦਿਗੰਬਰ ਦਸੋ ਦਸਾਂ ਦੇ ਵਸਤੇ ਪਹਿਰਨੇ ਹੈ। ਦਇਆ ਆਦਿਕ ਸੁਭਾਅ ਜਿਹੜੇ ਹਨ, ਜਿਵੇਂ 18,000 ਲੜਕੀਆਂ ਸਿੰਘਾਂ ਨੇ, 7 ਦਿਨਾਂ ਦੇ ਭੁੱਖਿਆਂ ਨੇ, ਵੱਲੋਂ ਕੇ ਹੈਡ ਤੋਂ ਛੁਡਾ ਕੇ ਲਿਆਂਦੀਆਂ ਸਨ, ਫੇਰ ਪ੍ਰਸ਼ਾਦਾ ਛਕਿਆ ਸੀ। ਇਸ ਤਰ੍ਹਾਂ ਦੀ ਜਿਹੜੀ ਦਇਆ ਦੀ ਵਿਚਾਰ ਕਰਨੀ ਹੈ ਦੇਹ ਚ, ਇਹੋ ਹੀ ਭਾਈ ਬਸਤਰ ਦੱਸੋ ਸਾਡੇ ਪੈਰ ਨੇ ਸਫਲੇ ਹੈ।
ਆਪ ਮਰੇ ਅਵਰਾ ਨਹਿ ਮਾਰੀ,
ਆਪ ਭਾਈ ਜੀਵਤ ਭਾਵ ਤੋਂ ਮਰਨਾ ਕਰੇ, ਅਵਰਾ ਨਹਿ ਮਾਰੀ ਹੋਰ ਕਿਸੇ ਨੂੰ ਦੋਸ਼ ਰੋਪਣ ਰੂਪ ਮਾਰਨਾ ਨਾ ਕਰੇ, ਆਪਣੇ ਆਪ ਦੀ ਜਿਹੜੀ ਹੰਗਤ ਹੈ ਇਹਦੇ ਵੱਲੋਂ ਮਰੇ, ਅਵਰਾ ਨਹਿ ਮਾਰੀ ਹੋਰਨਾਂ ਨੂੰ ਕਿਸੇ ਨੂੰ ਮਾਰਨ ਵਾਸਤੇ ਕਿਸੇ ਨੂੰ ਦੁੱਖ ਦੇਣ ਵਾਸਤੇ ਕਦੇ ਕਾਇਮ ਨਾ ਹੋਵੇ, ਤਿਆਰ ਨਾ ਹੋਵੇ। ਉਹ ਜੀਵਤ ਭਾਵ ਤੋਂ ਮਰਿਆ ਹੈ ਸਮਝਣਾ ਚਾਹੀਦਾ ਹੈ। ਆਪ ਮਰੇ ਅਵਰਾਨਾ ਮਾਰੀ, ਆਪ ਵੀ ਜੀਵਤ ਆਪ ਤੋਂ ਭਾਵ ਤੋਂ ਮਰੇ, ਅਵਰਾਨਾ ਹੋਰਨਾਂ ਦੀ ਹੰਗਤਾਂ ਨੂੰ ਵੀ ਮਾਰ ਦੇਵੇ।
ਏਕ ਤੂੰ ਹੋਰ ਵੇਸ ਬਹੁਤ ਤੇਰੇ,
ਆਪ ਮਰੇ ਅਵਰਾਨਾ ਮਾਰੀ, ਆਪ ਜੀਵਤ ਭਾਵ ਤੋਂ ਮਰ ਜਾਵੇ, ਅਗਰ ਹੋਰਨਾਂ ਨੂੰ ਮਾਰਨ ਦਾ ਜ਼ਿੰਮੇਵਾਰ ਨਾ ਬਣਿਆ ਰਹੇ, ਆਪੇ ਪਰਮੇਸ਼ਰ ਬਖਸ਼ਿਸ਼ ਕਰੇਗਾ, ਉਹਨਾਂ ਦੀ ਹੰਗਤਾ ਮਹਾਰਾਜ ਸਾਹਿਬ ਆਪੇ ਮਾਰ ਦੇਵੇਗਾ। ਇਹ ਨਿਸ਼ਚਾ ਰੱਖੇ ਹਿਰਦੇ ਚ, ਕਿਉਂ ਜ਼ਿੰਮੇਵਾਰ ਬਣ ਕੇ ਮੈਂ ਹੋਰਨਾਂ ਦੀ ਹਉਮੈ ਮਾਰਨਾ, ਇਸ ਹੰਕਾਰ ਚ ਨਾ ਫਸਿਆ ਰਹੇ। ਆਪ ਜੀਵਤ ਭਾਵ ਤੋਂ ਮਰ ਜਾਵੇ, ਅਵਰਾ ਨਾ ਮਾਰੀ ਹੋਰਨਾਂ ਨੂੰ ਕਿਸੇ ਨੂੰ ਮਾਰਨਾ, ਮੈਂ ਇਹਦੀ ਹੰਗਤਾ ਮਾਰ ਦਿਆਂ, ਮੈਂ ਇਹਦੀ ਮਮਤਾ ਮਾਰ ਦਿਆਂ, ਇਸ ਜ਼ਿੰਮੇਵਾਰੀ ਚ ਨਾ ਫਸਿਆ ਰਹੇ।
ਏਕ ਤੂੰ ਹੋਰ ਵੇਸ ਬਹੁਤ ਤੇਰੇ,
ਹੇ ਪਰਮੇਸ਼ਰ ਇੱਕੋ ਹੀ ਤੂੰ ਹੈ ਸਾਰਿਆਂ ਦੇ ਵਿਚ ਅਦਵੈਤ ਰੂਪ, ਬਾਕੀ ਜੋ ਸਰਗੁਣ ਆਦਿਕਾਂ ਦੇ ਵਿਚ ਕਦੇ ਕੋਈ ਰੂਪ ਧਾਰ ਲੈਂਦਾ ਕਦੇ ਕੋਈ, ਉਹ ਸਾਰੇ ਵੇਸ ਹੈ, ਲਵਾਸ ਧਾਰੇ ਹੋਏ ਮਾਇਆ ਕਰਕੇ ਤੇਰੇ ਬਹੁਤੇ।
ਨਾਨਕ ਜਾਣ ਚੋਜ ਨਾ ਤੇਰੇ,
ਹੇ ਪਰਮੇਸ਼ਰ ਤੇਰੇ ਜਿਹੜੇ ਚੋਜ ਕੌਂਤਕ ਹੈ ਉਹਨਾਂ ਨੂੰ ਜਾਣਿਆ ਨੀ ਜਾਂਦਾ, ਕਿੰਨੇ ਕ ਬੇਅੰਤੀ ਕੌਂਤਕ ਹਨ ਸੱਚੇ ਪਾਤਸ਼ਾਹ। ਕਿਉਂ ਮਹਾਰਾਜ ਤੇਰੇ ਚੋਜਣ ਜਾਣਾ, ਨਾਨਕ ਜਾਣਾ ਚੋਜਨ ਤੇਰੇ, ਇਹ ਤੇਰੇ ਚੋਜਾਂ ਨੂੰ ਅਸੀਂ ਜਾਣਦੇ ਹਾਂ। ਇਸ ਪ੍ਰਕਾਰ ਇਹ ਗਿਆਨ ਦ੍ਰਿਸ਼ਟੀ ਨਾਲ ਬਚਨ ਹੈ, ਪਰ ਨਿਮਰਤਾ ਨਾਲ ਇਹ ਕਿ ਮਹਾਰਾਜ ਆਪਦੇ ਕੌਂਤਕ ਜਾਣੇ ਨੀ ਜਾਂਦੇ, ਬੇਅੰਤ ਹੈ।
ਆਸਾ ਮਹੱਲਾ ਪਹਿਲਾ, ਏਕ ਨਾ ਭਰੀਆ ਗੁਣ ਕਰ ਧੂਵਾ।
ਪਰਮੇਸ਼ਰ ਦੇ ਪਾਸ ਬੇਨਤੀ ਕਰਨੀ ਹੈ, ਹੇ ਮਹਾਰਾਜ ਮੈਂ ਇੱਕ ਔਗੁਣਾ ਕਰਕੇ ਮੇਰੀ ਦੇਹ ਨਹੀਂ ਭਰੀ ਹੋਈ ਹੈ, ਵੀ ਮੈਂ ਇੱਕ ਅੱਧਾ ਕੋਈ ਗੁਣ ਧਾਰਨ ਕਰਕੇ ਇਹਨੂੰ ਧੋ ਲਵਾਂ। ਬਹੁਤੇ ਔਗੁਣਾਂ ਨਾਲ ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ। ਇੱਕ ਔਗੁਣ ਨਾਲ ਤਾਂ ਮਹਾਰਾਜ ਸਿੰਘ ਭਰੇ ਹੋਏ, ਵੀ ਕੋਈ ਇੱਕ ਅੱਧਾ ਗੁਣ ਧਾਰਨ ਕਰਕੇ ਧੋ ਲਈਏ।
ਮੇਰਾ
ਮੇਰੇ ਤਾਂ ਬੇਅੰਤੀ ਔਗੁਣ ਹਨ।
ਮੇਰਾ ਸਹੁ ਜਗ ਹਉ ਨਿਸ ਭਰ ਸੂਵਾ।
ਮੇਰਾ ਪਤੀ ਅਕਾਲ ਪੁਰਖ ਸਦਾ ਜਾਗਦਾ ਦਿਓ ਹੈ, ਅਤੇ ਮੈਂ ਨਿਸ ਅਵਿਦਿਆ ਰੂਪੀ ਰਾਤ ਦੇ ਵਿਚ ਆਪਣੇ ਮਨ ਬੁੱਧ ਰੂਪੀ ਅੱਖਾਂ ਚ ਨੀਂਦ ਭਰ ਕੇ ਸੁੱਤੀ ਰਹਾਂ। ਇਹ ਕੋਈ ਮੈਨੂੰ ਲਾਇਕ ਥੋੜੋ ਹੈ ਕਿ ਜਿਹਦਾ ਪਤੀ ਇਸਤਰੀ ਦਾ ਜਾਗਦਾ ਹੋਵੇ ਤੇ ਰਾਣੀ ਉਸ ਦੀ ਸੁੱਤੀ ਰਹੇ, ਸੇਜਾ ਤੇ ਆ ਕੇ ਰਾਜੇ ਦੀ ਸੇਵਾ ਚ ਨਾ ਹਾਜ਼ਰ ਹੋਵੇ, ਉਹਨੂੰ ਕੀ ਲਾਭ ਹੈ ਰਾਜੇ ਦੇ ਪਾਸ ਆਉਣ ਦਾ। ਇਸੇ ਪ੍ਰਕਾਰ ਸਾਡੀ ਜਿਹੜੀ ਬੁੱਧ ਪਟਰਾਣੀ ਕਹਾਉਂਦੀ ਹੈ, ਇਹ ਹਰ ਵਕਤ ਪਦਾਰਥਾਂ ਦੇ ਵਿਚ ਲੱਗੀ ਹੋਈ, ਮਹਾਰਾਜ ਦੇ ਵੱਲੋਂ ਹਟ ਕਰਕੇ ਪਦਾਰਥਾਂ ਦੇ ਮੋਹ ਚ ਹੀ ਸੁੱਤੀ ਰਹੇ ਸਾਰੀ ਅਵਸਥਾ ਰੂਪੀ ਰਾਤ ਵਿਚ, ਤੇ ਵਾਹਿਗੁਰੂ ਸਦਾ ਜਾਗਦਾ ਦੇਵ ਹੈ, ਤਾਂ ਇਹਨੂੰ ਕੀ ਲਾਭ ਹੈ। ਇਹ ਸਾਰੇ ਉਗਣੇ ਦੇ ਵਿਚ ਇਸ ਕਰਕੇ ਹਨ।
ਇਉਂ ਕਿਉਂ ਕੰਤ ਪਿਆਰੀ ਹੋਵਾ।
ਇਸ ਪ੍ਰਕਾਰ ਹੇ ਸਖੀ, ਕਿਸ ਪ੍ਰਕਾਰ ਕੰਤ ਪਤੀ ਅਕਾਲ ਪੁਰਖ ਨੂੰ ਮੈਂ ਪਿਆਰੀ ਹੋ ਸਕਦੀ ਹਾਂ।
ਸਹੁ ਜਾਗ ਹੋ ਨਿਸ ਭਰ ਸੂਆ।
ਪਰਮੇਸ਼ਰ ਸਦਾ ਜਾਗਦਾ ਦਿਓ ਹੈ ਕਿ ਮੈਂ ਵਿਦਿਆ ਰੂਪੀ ਰਾਤ ਵਿਚ ਮਨ ਬੁੱਧ ਰੂਪੀ ਨੇਤਰਾਂ ਚ ਪਦਾਰਥਾਂ ਦੀ ਇੱਛਾ ਰੂਪ ਭਰ ਕਰਕੇ ਸੁੱਤੀ ਰਹਾਂ, ਹਰ ਵਕਤ ਮਹਾਰਾਜ ਵੱਲੋਂ ਪਰਮਾਦਨ ਹੋ ਰਵਾਂ, ਇਹ ਯੋਗ ਨਹੀਂ ਹੈ ਮੈਨੂੰ।
ਰਹਾਓ ਆਸ ਪਿਆਸੀ ਸੀਜੈ ਆਵਾ।
ਹੁਣ ਜਗਿਆਸੂ ਪੁਰਖ ਦੀ ਅਵਸਥਾ ਕਸਮ ਕਰਦੇ ਹੈ, ਫਿਰ ਮਹਾਰਾਜ ਆਸਾ ਕਰਕੇ ਪਿਆਸੀ ਹੋ ਰਹੀ ਸਾਡੀ ਬਿਰਤੀ, ਅੰਤਾ ਕਰਨ ਰੂਪੀ ਸੇਜਾ ਵਿਚ ਆਉਣੇ ਅੰਤਰਮੁਖ ਸੁਣਿਆ ਹੈ ਕਿ ਸਿੰਘ ਅੰਤਰ ਜੋਤੀ ਪੁਰਖਾ ਅੰਗਨੇਤ ਗੁਫਾ ਬ੍ਰਹਮ ਹਿਰਦੇ ਕਮਲ ਮੈਂ ਹਰ ਕਾ ਵਾਸ। ਇਸ ਕਰਕੇ ਆਸਾ ਕਰਕੇ ਪਿਆਸੀ ਹੋ ਕੇ ਅੰਤਰਮੁਖ ਜਿਹੜੀ ਬਿਰਤੀ ਕਰਨੀ ਹੈ ਸੇਜਾ ਤੇ ਆਉਣੀ ਹਾਂ।
ਆਗੇ ਸਹਿ ਭਾਵਾ ਕੇ ਨਾ ਭਾਵਾ।
ਅੱਗੇ ਮਹਾਰਾਜ ਸਹਿਪਤੀ ਜੋ ਪਰਮੇਸ਼ਰ ਹੈ ਉਹਨੂੰ ਖਬਰਾਂ ਮੈਂ ਭਾਵਾਂਗੀ ਕਿ ਨਾ ਭਾਵਾਂਗੀ, क्योंकि उन्होंने जिस तरह की महापुरुखों की श्रद्धा है वो रोम रोम च उस परमेश्वर वेखते हैं तो अभी किमतन मत थोड़ा मात्र भी चेते नहीं करते कि पता है कि उस परमेश्वर भा जाइए कि ना भागीए
क्या जाना क्या होएगा री माई
मधु सखी दे पास मधु सखी बेनती कर दी है तत्वेत्या दे पास है जिज्ञासु अरदास कर दे है क्या जाना क्या होएगा री माई की जानी है मेरी माता पिता रूप संत जनों की हालत होवेगी साडी
हर दर्शन बिन रहन ना जाई
पर चित दी मन दे अंदर प्रीत इन्नी है हरी दे दर्शन तो बिना साडे पासो रहा नहीं जांदा किंचित मात्र थोड़ा काल भी
रहाओ प्रेम ना चाखिया मेरी तिस ना बुझानी
फिर सखी पछतावा क्यों करनी है पर कहंदी है प्रेम ना चाखिया मैं महाराज के प्रेम रस नू चखिया नहीं है वाहिगुरु के प्रेम नू धारण नहीं मैं कर सकी इस करके मेरी रसा किसा दी तिस तृष्णा सी वो अजे बुझी नहीं इच्छा बनी रहती है पदार्थां दी फेर भी
गया सो जोवन तहन पछतानी
जेरी शौक अवस्था है जवस्था युवावस्था मेरी चली गई है इस करके सो तहन पछतानी है जेरी तहन जिंद है साडी पाश बिरती ये पश्चाताप कर दी है कि फिर कदों शौक आना है फरीदा जोवन जाते ना डर जिसो प्रीत न जाए कितनी जोवन प्रीत में सुक गए कुमलाए यूं शौक वास्ता रूपी जवानी चली गई है ते ताने जिंद पश्चाताप कर दी है
अजय सो जागो आस प्यासी
अजय भी महाराज मैं जाग दी हां महाराज के दर्शन की आस दी प्यासी तिहाई हो करके आस लगी आसा रूपी भुख लगी हुई है अते तृष्णा रूपी तेल लगी हुई है प्यासी हो रही हां मैं
पहले उदासी रहो निराशी
पहले उदासी साडी चित बिद्दी बिती जड़ी है पदार्थों वालों तो लैण वालों उदास हो गई है सखी पर अजे वाहिगुरु की प्राप्ति ना होने करके रहो निराशी फिर भी मैं निराशी हो रही हां
रहाओ हो मैं खोए करे
संसार के पदार्थों वालों तो अपराम हो गई है पर महाराज की ना प्राप्ति करके निराशी हो रही हूं
रहाओ हो मैं खोए करे सीगार
उत्तर दिंदे हैं सतगुरु साहब जी हे सखी जेड़ी देरे अंदर हंगता है गुणा की हंगता है विद्या की हंगता है रूप की हंगता है वडियाई की हंगता है पदार्थ की हंगता है ये सारी होमे नू खोए मेटना करे अते ए जिहड़ा होमे दा मेटना है हिरदे चों ए शिंगार करना करे
तौ कामण सेजै रवै पतार
भाई ये कामण जिहड़ी चाहवान सपाश बिरती है तां अंता करन रूपी सेजा च पतार जो साखी चेता केवल निर्गुण स्वरूप है ओहदे ताई रवै मान सकदी आनंद नू उस दे नू
तौ नानक कंतै मन भावै
सतगुरु जी कहंदे तां वाहिगुरु पति दे मन च पा सकदी है
छोट वडाई अपने खसम समावै
जिहड़ी इहदी वडियाई है बड़ा बड़ा संत है बड़ा तपिया है बड़ी मेहनत कीती है बड़ा चिर जल धारा कीती है बड़ा चिर इन तप कीता है बड़ा इन्हें भुखा रहा है वर्त रखे है बारह साल अन्न नहीं खाधा यही जिहड़ी वडियाई दुनिया कर रही है उस वडियाई की इच्छा नू छड के अपने खसम अकाल पुरख वाहिगुरु मालिक विच समा जावे तां पई महाराज दे मन च पा सकदी है सच्चे पातशाह फरमाउंदे है वडियाई जिहड़ी दुनिया कर रही है उस नू छड करके हिरदे चों अपने वाहिगुरु दे सरूप विच भेद होईदा है क्यों भाई परमेश्वर नाल मिलिया जांदा है ਇਹਦੇ ਚ ਪ੍ਰਸ਼ਨ ਤੇ ਉੱਤਰ ਸਨ ਪਹਿਲਾਂ ਵਿਯੋਗ ਦੀ ਅਵਸਥਾ ਸੀ ਫਿਰ ਆਸ ਸੀ ਤੀਜੀ ਚ ਪ੍ਰਾਪਤੀ ਦੱਸੀ ਹੈ
ਰਹਾਓ